ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਰ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਰ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਪਰਮ ਸਤਿਕਾਰਯੋਗ ਗੁਰੂ ਚਰਨਾਂ ਵਿੱਚ ਜੁੜੇ ਹੋਏ ਸਤਸੰਗੀ ਜਨੋ ਸਰਬੱਤ ਮਾਈ ਭਾਈ ਗੁਰੂ ਕੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਜੇ ਹੋਏ ਸੁੰਦਰ ਦੀਵਾਨ ਦੇ ਅੰਦਰ ਗੁਰਬਾਣੀ ਦੀ ਲੜੀਵਾਰ ਕਥਾ ਸਤਿਗੁਰੂ ਦੇ ਅੰਮ੍ਰਿਤਮਈ ਵਚਨ ਪੰਥ ਦੇ ਮਹਾਨ ਵਿਦਵਾਨ ਗੁਰਮੁਖ ਪਿਆਰੇ ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਉਹ ਰੋਜ਼ਾਨਾ ਤੁਹਾਨੂੰ ਗੁਰਬਾਣੀ ਦੀ ਕਥਾ ਨਾਲ ਗੁਰੂ ਦੇ ਸ਼ਬਦ ਉਪਦੇਸ਼ ਨਾਲ ਜੋੜ ਕੇ ਨਿਹਾਲ ਕਰਦੇ ਨੇ। ਗੁਰੂ ਘਰ ਦੇ ਕੀਰਤਨੀ ਜਥੇ, ਗੁਰੂ ਘਰ ਦੇ ਕਥਾਕਾਰ ਗੁਰਮੁਖ ਪਿਆਰੇ, ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਸਾਨੂੰ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਦੀਆਂ ਕਰਨ ਵਾਲੀਆਂ ਕਥਾ ਕਹਾਣੀਆਂ ਔਰ ਗੁਰੂ ਸ਼ਬਦ ਨਾਲ ਜੋੜ ਕੇ ਸੁਣਾਉਣ ਦਾ ਯਤਨ ਕਰਦੇ ਹਨ। ਭਾਗਾਂ ਵਾਲੇ ਸੰਸਾਰ ਰੁਝੇਵਿਆਂ ਦੇ ਅੰਦਰ ਰਹਿੰਦਿਆਂ ਹੋਇਆਂ ਨੂੰ ਫਿਰ ਵੀ ਸਤਿਗੁਰੂ ਨੇ ਆਪਣੀ ਪਿਆਰੀ ਸੰਗਤ ਚਰਨ ਕਮਲਾਂ ਦੀ ਪ੍ਰੀਤ ਬਖਸ਼ੀ ਹੋਈ ਹੈ ਔਰ ਗੁਰੂ ਕੀ ਸਤਸੰਗਤ ਕਰਨ ਦਾ ਇਹ ਸੁਭਾਗ ਸਮਾਂ ਸਤਿਗੁਰੂ ਨੇ ਬਖਸ਼ਿਆ ਹੋਇਆ ਹੈ। ਇਹ ਚੰਗੇ ਕਰਮਾਂ ਦੀ ਭਾਗਾਂ ਦੀ ਨਿਸ਼ਾਨੀ ਹੈ ਅਤੇ ਨਾਲ ਦੀ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਵਿਸਾਖੀ ਦਾ ਪੁਰਬ ਹੈ, ਖਾਲਸੇ ਦੀ ਸਿਰਜਣਾ ਦਿਵਸ ਦਾ ਸ਼ੁਭ ਦਿਹਾੜਾ ਬੜੇ ਚਾਵਾਂ ਨਾਲ, ਰੀਝਾਂ ਨਾਲ, ਸਰਾਂ ਨਾਲ, ਪਿਆਰ ਨਾਲ, ਸਤਿਕਾਰ ਨਾਲ ਇਸ ਦਿਹਾੜੇ ਨੂੰ ਮਨਾਉਣ ਦੇ ਲਈ ਪ੍ਰਬੰਧਕ ਵੀਰਾਂ ਦੇ ਉਦੋਂ ਉਪਰਾਲਾ ਸੰਗਤਾਂ ਦੇ ਸਹਿਯੋਗ ਦਾ ਸਦਕਾ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ, ਕਥਾ ਕੀਰਤਨ ਦੇ ਪ੍ਰਵਾਹ ਅਤੇ ਇਹ ਸੁੰਦਰ ਉਪਰਾਲੇ ਕੀਤੇ ਆਰੰਭੇ ਜਾ ਰਹੇ ਹਨ। ਸਤਿਗੁਰੂ ਕਿਰਪਾ ਕਰਨ ਕੇ ਸਾਰੇ ਸਫਲੇ ਹੋਣ। ਉਹਨਾਂ ਦੇ ਸਫਲਿਆਂ ਦਾ ਕਾਰਨ ਇੱਕੋ ਇੱਕ ਹੀ ਹੈ, ਜੋ ਅਸੀਂ ਗੁਰੂ ਦਾ ਉਪਦੇਸ਼ ਸੁਣਦੇ ਹਾਂ, ਜੇ ਸਾਡੇ ਹਿਰਦੇ ਵਿੱਚ ਕਿਨਕਾ ਕੁ ਮਾਤਰ ਵੀ ਵੱਸ ਗਿਆ, ਮਨਾਈ ਹੋਈ ਵਿਸਾਖੀ ਵੀ ਸਫਲੀ, ਸਜਾਏ ਹੋਏ ਦੀਵਾਨ ਵੀ ਸਫਲੇ, ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਰੀ ਨਾ ਆਵੈ। ਜੇ ਕੁਝ ਗ੍ਰਹਿਣ ਨਾ ਕਰ ਸਕੇ ਤੇ ਵਿਸਾਖੀ ਦਾ ਜੋੜ ਮੇਲਾ ਤਾਂ ਸਾਲ ਦੇ ਸਾਲ ਆਉਂਦਾ ਹੀ ਹੈ, ਜਿਵੇਂ ਪਿਛਲੇ ਸਾਲਾਂ ਦਾ ਮਨਾਇਆ ਗਿਆ ਦਿਨ ਇਹ ਵੀ ਮਨਾਇਆ ਜਾਏਗਾ, ਪਰ ਬਹੁਤੀ ਪ੍ਰਾਪਤੀ ਤੇ ਕੋਈ ਲਾਭ ਨਹੀਂ ਹੋਵੇਗਾ। ਪ੍ਰਾਪਤੀ ਉਦੋਂ ਹੀ ਹੋਵੇਗੀ ਜਦੋਂ ਸ਼ੁਭ ਦਿਹਾੜਿਆਂ ਤੇ ਸ਼ੁਭ ਸਿੱਖਿਆ ਜਿਹੜੀ ਸਤਿਗੁਰੂ ਨੇ ਸਾਨੂੰ ਬਖਸ਼ੀ ਹੈ, ਬਾਣੀ ਤੇ ਬਾਣੀ ਚ ਤਿਆਰ ਪ੍ਰਤਿਆਰ ਹੋਣਾ, ਗੁਰੂ ਨਾਲ ਪ੍ਰੀਤ ਦੀ ਸਾਂਝ ਗੁਰਸਿੱਖ ਨੇ ਪਾਉਣੀ। ਹੁਣੇ ਸਤਿਕਾਰਯੋਗ ਗਿਆਨੀ ਜੀ ਦੱਸ ਰਹੇ ਸਨ, ਸਤਿਗੁਰਾਂ ਨੇ ਜੀਵ ਜੰਤੂਆਂ ਦੇ ਨਾਂ ਲੈ ਲੈ ਕੇ, ਪੰਛੀਆਂ ਦੇ ਨਾਂ ਦੱਸ ਦੱਸ ਕੇ ਵੀ ਉਹਨਾਂ ਦੀ ਕਿਵੇਂ ਆਪਣੇ ਮਾਲਕ ਨਾਲ ਪ੍ਰੀਤ ਜੁੜੀ ਹੋਈ ਹੈ, ਮਨੁੱਖ ਨੇ ਆਪਣੇ ਮਾਲਕ ਨਾਲ ਪ੍ਰੀਤ ਕਿਵੇਂ ਜੋੜਨੀ ਹੈ, ਔਰ ਸਾਡੀ ਪ੍ਰੀਤ ਗੁਰੂ ਨਾਲ ਕਿਵੇਂ ਜੁੜੇ, ਅਸੀਂ ਗੁਰੂ ਨਾਲ ਕਿਵੇਂ ਸਾਂਝ ਪਾਉਣੀ ਹੈ। ਕਬੀਰ ਜੋਗਨ ਜਾਂਦੇ ਨਾ ਡਰਾ, ਜੇ ਸਹਿ ਪ੍ਰੀਤ ਨਾ ਜਾਏ, ਕੀਤੀ ਜੋਗਨ ਪ੍ਰੀਤ ਬਿਨ ਸੁੱਖ ਗਏ ਕੁਮਲਾਏ। ਕਿਤਨੀਆਂ ਜਵਾਨੀਆਂ ਬਰਬਾਦ ਹੋ ਗਈਆਂ ਜਿਨ੍ਹਾਂ ਦੇ ਅੰਦਰ ਪ੍ਰੀਤ ਦੀ ਸਾਂਝ ਨਹੀਂ ਪੈ ਸਕੀ, ਜਵਾਨੀਆਂ ਬਰਬਾਦ ਹੋ ਗਈਆਂ ਨਸ਼ਿਆਂ ਦੇ ਸੇਵਨ ਕਰਨ ਨਾਲ, ਜਵਾਨੀਆਂ ਬਰਬਾਦ ਹੋ ਗਈਆਂ ਸ਼ਰਾਬਾਂ ਕੁਆਬਾਂ ਦੇ ਨਾਲ, ਔਰ ਦੁਨਿਆਵੀ ਸਾਂਝਾਂ ਦੇ ਨਾਲ ਸਾਰੀ ਜ਼ਿੰਦਗੀ ਬਸਰ ਕਰ ਲਈ, ਪਰ ਹਿਰਦੇ ਚ ਗੁਰੂ ਦੇ ਪ੍ਰਤੀ ਕੋਈ ਪ੍ਰੀਤ ਦੀ ਲਾਗ ਨਾ ਲੱਗ ਸਕੇ, ਕੋਈ ਫਾਇਦਾ ਨਾ ਹੋਇਆ ਸੰਸਾਰ ਦੀ ਯਾਤਰਾ ਦਾ। ਜਿਹੋ ਜਿਹੇ ਆਏ ਤਿਹੋ ਜਿਹੇ ਸੰਸਾਰ ਤੋਂ ਕੂਚ ਕਰਕੇ ਚਲੇ ਗਏ, ਕੋਈ ਪ੍ਰਾਪਤੀ ਨਾ ਕਰ ਸਕੇ, ਪਰ ਸਤਿਗੁਰੂ ਨੇ ਸਾਨੂੰ ਪ੍ਰੀਤ ਦੀ ਸਾਂਝ ਪਾਉਣ ਦੀ ਯੁਕਤੀ ਦੱਸਦਿਆਂ ਹੋਇਆ ਕਿ ਸਿੱਖਾਂ ਇਉਂ ਪ੍ਰੀਤ ਕਰਿਆ ਕਰ, ਚਕਵੀ ਚਕਵੇ ਦਾ ਪ੍ਰਮਾਣ, ਚੰਦਰਮਾ ਚਕੋਰ ਦੀ ਪ੍ਰੀਤ, ਔਰ ਇਸਤਰੀ ਦੀ ਨੌਜਵਾਨ ਇਸਤਰੀ ਦੀ ਪਤੀ ਦੇ ਪ੍ਰਤੀ ਪ੍ਰੀਤ, ਐਸੀਆਂ ਪ੍ਰੀਤ ਦੀਆਂ ਸਾਂਝਾਂ ਤੇ ਪਾਣੀ ਤੇ ਦੁੱਧ ਦੀ ਪ੍ਰੀਤ ਹੈ। ਪ੍ਰਮਾਣ ਦੇ ਦੇ ਕੇ ਸਤਿਗੁਰਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ। ਕਈ ਵਾਰ ਅਸੀਂ ਮਤ ਭਾਗ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਵਾਰ ਹੈ, ਜਿਸ ਵੇਲੇ ਅਸੀਂ ਅਖੰਡ ਪਾਠ ਵੇਲੇ ਮਤ ਦੀ ਅਰਦਾਸ ਕਰਦੇ ਹਾਂ, ਜੈਸਰੀ ਦੀ ਵਾਰ ਹੈ ਤੇ ਉਸ ਵਾਰ ਦੇ ਅੰਦਰ ਵੀ ਹਜੂ ਨੇ ਕੈਸਾ ਬਚਨ ਹੈ, ਸ਼ਹੀਦਾਂ ਦੇ ਸਰਤਾਜ ਧਰਮੀ ਪਿਤਾ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਨ ਕਿਰਪਾ ਕਰਕੇ ਫਰਮਾਏ ਸਾਰੇ, ਤਿਆਗ ਜਲਨ ਨਹਿ ਜੀਵ ਮੀਨਨ ਨਹਿ ਤਿਆਗ ਚਾਤ੍ਰਕ ਮੇਘ ਮੰਡਲ ਹੈ, ਬਾਣ ਬੇਦਹਨ ਚ ਪਰੰਤ ਨਾਦਨ ਅਲਵੰਦਨ ਕੁਸਮ ਬਾਸਨ ਹੈ। ਇਹ ਪ੍ਰੀਤ ਦੀਆਂ ਮੇਰੇ ਸਤਿਗੁਰਾਂ ਨੇ ਸਾਂਝਾਂ ਦਰਸਾਈਆਂ ਵੀ ਕੈਸੀ ਪ੍ਰੀਤ ਹੈ। ਉਸੇ ਸ਼ਬਦ ਦੇ ਸਲੋਕ ਦਾ ਖੁਲਾਸਾ ਸਤਿਗੁਰੂ ਨੇ ਪੌੜੀ ਦੇ ਅੰਦਰ ਵੀ ਕੀਤਾ ਹੈ ਤੇ ਬਚਨ ਕਹਿ ਕਿ ਜਿਉਂ ਮਛਲੀ ਬਿਨ ਪਾਣੀ ਹੈ ਤਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤ੍ਰਿਕੋ ਤਿਉਂ ਕਰਤ੍ਰਿਕ ਤਾਵੈ, ਨਾਦ ਕੁਰੰਕ ਹੈ ਵਿਦਿਆ ਸਰਮੁਖ ਉੱਠ ਤਾਵੈ, ਭਵਰ ਲੋਭੀ ਕੁਸਮ ਬਾਸ ਉਤਾਰ ਮੇਰੇ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਹਰ ਹਵੈ। ਰੱਬ ਦੇ ਪਿਆਰਿਆਂ ਦੀ ਪ੍ਰੀਤੀ ਸਤਿਗੁਰੂ ਕਹਿੰਦੇ ਇਹੋ ਪਰਮੇਸ਼ਰ ਦੇ ਨਾਲ ਹੈ, ਜਿਵੇਂ ਮੱਛੀ ਦੀ ਪਾਣੀ ਨਾਲ ਪ੍ਰੀਤ ਬਣੀ ਹੋਈ ਹੈ, ਉਹ ਮੱਛੀ ਦੀ ਜ਼ਿੰਦਗੀ ਦਾ ਆਧਾਰ ਪਾਣੀ ਹੈ। ਧੰਨ ਉਹ ਗੁਰੂ ਕੇ ਸਿੱਖ ਨੇ ਜਿਨ੍ਹਾਂ ਦੀ ਜ਼ਿੰਦਗੀ ਦਾ ਆਧਾਰ ਗੁਰਬਾਣੀ ਹੈ। ਮੱਛੀ ਪਾਣੀ ਬਗੈਰ ਮਰ ਜਾਂਦੀ ਹੈ ਤੇ ਯਾਦ ਰੱਖਣਾ ਜਿਹੜਾ ਗੁਰੂ ਦਾ ਸਿੱਖ ਹੈ, ਕਹਿਣ ਮਾਤਰ ਨੀ ਲਿਬਾਸ ਵਾਲਾ ਨਹੀਂ ਕਿ ਮੈਂ ਕੇਵਲ ਲਿਬਾਸ ਵਾਲਾ, ਜਿਹੜਾ ਅੰਦਰ ਜੀਵਨ ਕਰਕੇ ਵੀ ਗੁਰੂ ਨੂੰ ਸਮਰਪਿਤ ਹੋ ਗਿਆ ਤੇ ਗੁਰੂ ਦਾ ਸਿੱਖ ਬਣ ਗਿਆ। ਮੱਛੀ ਪਾਣੀ ਬਗੈਰ ਮਰ ਜਾਂਦੀ ਹੈ ਤੇ ਸਿੱਖ ਗੁਰਬਾਣੀ ਬਗੈਰ ਰਹਿ ਨਹੀਂ ਸਕਦਾ, ਮਰ ਜਾਂਦਾ ਹੈ। ਹੁਣੇ ਆਪਾਂ ਸੁਣਿਆ ਸੀ ਕਿ ਆਪਾਂ ਜੀਵਾਂ ਵਿਸਰੇ ਮਰ ਜਾਉਣ, ਸਤਿਗੁਰੂ ਨੇ ਐਸਾ ਖਿਆਲ ਵੀ ਗੁਰਬਾਣੀ ਦੇ ਅੰਦਰ ਦਿੱਤਾ ਕਿ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉਣ, ਗੁਰੂ ਕੀ ਬਾਣੀ ਦਾ ਆਸਰਾ ਹੈ। ਜੇ ਵਾਹਿਗੁਰੂ ਦੇ ਨਾਮ ਨੂੰ ਕਹਿੰਦੇ ਹਾਂ ਤੇ ਜ਼ਿੰਦਗੀ ਹੈ, ਜੇ ਉਹ ਮਾਲਕ ਭੁੱਲ ਜਾਵੇ ਤੇ ਕੋਈ ਜ਼ਿੰਦਗੀ ਨਹੀਂ। ਉਮਰ ਸੋਈ ਵਿੱਚ ਲੇਖੇ ਜੋ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ, ਜ਼ਿੰਦਗੀ ਦਾ ਸਮਾਂ ਤਾਂ ਉਹੀ ਸੁਹਾਵਣਾ ਹੈ ਜਿਹੜਾ ਮਾਲਕ ਦੇ ਚਰਨਾਂ ਨਾਲ ਜੁੜ ਕੇ ਸਮਾਂ ਬਤੀਤ ਹੁੰਦਾ। ਬਾਕੀ ਤਾਂ ਪਸ਼ੂ ਸਾਹ ਲਈ ਜਾਂਦੇ, ਪੰਛੀ ਸਾਹ ਲਈ ਜਾਂਦੇ ਨੇ। 84 ਲੱਖ ਜੂਨ ਆਪਣੀ ਪੂਰੀ ਹੋ ਰਹੀ ਹੈ, ਉਹਦੇ ਵਿੱਚ ਆਪਾਂ ਵੀ ਸਮਾਂ ਬਸਰ ਕਰੀ ਜਾਂਦੇ ਹਾਂ, ਪਰ ਕੋਈ ਜ਼ਿੰਦਗੀ ਦਾ ਮਨੋਰਥ ਕੋਈ ਨਹੀਂ। ਸਤਿਗੁਰੂ ਦਾ ਹੁਕਮ ਹੈ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਮੱਛੀ ਪਾਣੀ ਤੋਂ ਬਗੈਰ ਕਿਵੇਂ ਜੀਵਨ ਪਾ ਸਕਦੀ ਹੈ, ਨਹੀਂ ਰਹਿ ਸਕਦੇ। ਪਰ ਸਤਿਗੁਰੂ ਨੇ ਐਸਾ ਤਰੀਕਾ ਵੀ ਭਗਤ ਰਸਨਾ ਦੁਆਰਾ ਦਿੱਤਾ ਹੈ, ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਈਏ, ਕੱਢਣ ਦੀ ਦੇਰ ਤੇ ਤੜਫ ਤੜਫ ਕੇ ਮਰ ਜਾਂਦੀ ਹੈ। ਪਰ ਉਹਦੀ ਪਾਣੀ ਨਾਲ ਕਿੰਨੀ ਕੁ ਪ੍ਰੀਤ ਹੈ, ਕਿੰਨੀ ਕੁ ਸਾਂਝ ਹੈ, ਇਸ ਗੱਲ ਦਾ ਖੁਲਾਸਾ ਮੇਰੇ ਸਤਿਗੁਰਾਂ ਨੇ ਗੁਰਬਾਣੀ ਚ ਭਗਤ ਰਸਨਾ ਦੁਆਰਾ ਕੀਤਾ ਹੈ। ਪਾਣੀ ਤੋਂ ਬਾਹਰ ਕੱਢੀ ਤੇ ਉਹ ਤੜਫ ਤੜਫ ਕੇ ਮਰ ਗਈ। ਮਰੀ ਹੋਈ ਮੱਛੀ ਨੂੰ ਦੁਪਾਰ ਕਰ ਦਿੱਤਾ, ਛਿਲ ਛਿਲ ਕੇ ਖੰਭ ਜੇ ਲਾ ਦਿੱਤੇ, ਛੋਟੀ ਛੋਟੀ ਕੱਟ ਦਿੱਤਾ, ਰਿੰਨੀਆਂ ਬਣਾਇਆ ਗਿਆ, ਅੱਗ ਤੇ ਪਤੀਲਾ ਰੱਖਿਆ, ਉਹਨੂੰ ਵਿਚਾਰੇ ਰਿੰਨ ਰਿੰਨ ਕੇ ਗਾਲ ਦਿੱਤਾ। ਤੇ ਜਦੋਂ ਉਹ ਖਾਣ ਵਾਲੇ ਨੇ ਖਾਧੀ, ਅੰਦਰ ਹਜ਼ਮ ਹੋ ਗਈ ਤੇ ਫਿਰ ਪਾਣੀ ਪਾਣੀ ਕਰਦਾ ਹੈ। ਭਾਵੇਂ ਕਹਿ ਰਿਹਾ ਵੀ ਸਰਦੀ ਹੈ, ਪਾਣੀ ਦਾ ਗਲਾਸ ਪੀਤਾ, ਪਰ ਅੱਧੇ ਘੰਟੇ ਬਾਅਦ ਫਿਰ ਪਾਣੀ ਮੰਗਦਾ ਹੈ। ਘਰਵਾਲੀ ਨੇ ਆਖਿਆ ਵੀ ਕੀ ਕਾਰਨ ਹੈ, ਕਿਉਂ ਪਾਣੀ ਵਾਰ ਵਾਰ ਪੀਂਦੇ ਹੋ? ਕਹਿੰਦੇ ਤੈਨੂੰ ਪਤਾ ਹੋਣਾ ਚਾਹੀਦਾ ਕਿ ਮੱਛੀ ਖਾਧੀ ਹੈ। ਕਿੰਨਾ ਪਿਆਰ ਹੈ ਪਾਣੀ ਨਾਲ ਮੱਛੀ ਦਾ, ਕਿ ਪਾਣੀ ਤੋਂ ਕੱਢੀ ਗਈ, ਮੌਤ ਵੀ ਹੋ ਗਈ, ਦੁਪਾਰ ਵੀ ਹੋ ਗਈ, ਛਿੱਲੀ ਗਈ, ਕੱਟੀ ਗਈ, ਰਿੱਤੀ ਗਈ, ਰਿੰਨੀ ਗਈ, ਫਿਰ ਵੀ ਪੇਟ ਵਿੱਚ ਜਾ ਕੇ ਹਜ਼ਮ ਵੀ ਹੋ ਗਈ, ਪਰ ਪਾਣੀ ਨਾਲ ਪ੍ਰੀਤ ਛੱਡੀ ਨਹੀਂ। ਗੁਰਦੇਵ ਦੇ ਅੰਮ੍ਰਿਤਮਈ ਬਚਨ ਭਗਤ ਰਸਨਾ ਦੇ, ਮੀਨ ਪਕੜ ਫਾਂਕਿਓ ਔਰ ਕਾਟਿਓ, ਔਰੰਦ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਟੁਕੜਾ ਟੁਕੜਾ ਹੋ ਕੇ ਰਿੱਝ ਕੇ ਵੀ ਪਾਣੀ ਨਾਲ ਪ੍ਰੀਤ ਨਹੀਂ। ਕੀ ਸਤਿਗੁਰੂ ਕੋ ਐਸਾ ਸਿੱਖ ਵੀ ਹੈ ਜਿਹਦੀ ਜ਼ਿੰਦਗੀ ਨਰੋਲ ਮੱਛੀ ਵਰਗੀ ਹੋਵੇ, ਤੇ ਜੋ ਕੁਝ ਮੱਛੀ ਨਾਲ ਵਾਪਰਿਆ ਹੋਵੇ ਕਰੇ ਸਿੱਖ ਨਾਲ ਵੀ ਵਾਪਰਿਆ ਹੋਵੇ? ਪਰ ਸਾਡੇ ਸਾਹਮਣੇ ਸਿੱਖ ਇਤਿਹਾਸ ਦੇ ਸੁਨਹਿਰੀ ਪੰਨੇ ਅੱਜ ਵੀ ਸਾਨੂੰ ਸਿੱਖਿਆ ਦਿੰਦੇ ਨੇ, ਮੱਛੀ ਨੂੰ ਫੜ ਲਈਏ, ਪਾਣੀ ਤੋਂ ਬਾਹਰ ਕੱਢ ਦਈਏ, ਕੱਢੀ ਹੋਈ ਮੱਛੀ ਤੜਫ ਤੜਫ ਕੇ ਮਰੀ ਤੇ ਦੁਪਾੜ ਹੋ ਗਈ, ਪਰ ਪਾਣੀ ਨਾਲ ਪ੍ਰੀਤ ਨਹੀਂ ਛੱਡੇ। ਧੰਨ ਗੁਰੂ ਦਾ ਸਿੱਖ, ਸਿੱਖਾਂ ਚੋਂ ਪਹਿਲਾ ਸ਼ਹੀਦ ਸਿੱਖ ਹੈ ਭਾਈ ਮਤੀ ਦਾਸ। ਜਾਲਮਾਂ ਨੇ ਆਰਾ ਸਿਰ ਤੇ ਰੱਖ ਕੇ ਚੀਰ ਕੇ ਮੱਛੀ ਵਾਂਗ ਦੁਪਾੜ ਕਰ ਦਿੱਤਾ, ਲੇਕਿਨ ਜਪਜੀ ਸਾਹਿਬ ਦਾ ਪਾਠ ਜਿਉਂ ਦਾ ਤਿਉਂ ਹੀ ਹੋ ਰਿਹਾ ਹੈ। ਮਾਲਕ ਨਾਲੋਂ ਪ੍ਰੀਤ ਨਹੀਂ ਟੁੱਟੇ। ਪੰਚ ਪਰਵਾਨ ਪੰਚ ਪ੍ਰਧਾਨ ਪਾਠ ਇੱਥੇ ਸੀ, ਸਰੀਰ ਜਾਲਮਾਂ ਨੇ ਚੀਰ ਕੇ ਦੁਪਾੜ ਕਰ ਦਿੱਤਾ ਹੈ। ਤਾਂ ਰਹਿੰਦੇ ਦੋ ਪਾੜਿਆਂ ਵਿੱਚੋਂ ਸੰਪੂਰਨ ਜਪਜੀ ਸਾਹਿਬ ਦੇ ਪਾਠ ਹੋਣ ਤੱਕ ਆਵਾਜ਼ ਐਂ ਆਉਂਦੀ ਰਹੀ ਦੋ ਪਾੜਿਆਂ ਵਿੱਚੋਂ, ਜਿਵੇਂ ਦੋ ਗ੍ਰੰਥੀ ਸਿੰਘ ਗੁਰੂ ਕੀ ਤਾਪਿਆ ਬੈਠ ਕੇ ਸਹਿਜ ਪਾਠ ਜਾਂ ਅਖੰਡ ਪਾਠ ਦਾ ਭੋਗ ਪਾਉਂਦੇ ਨੇ। ਇੰਨਾ ਪਿਆਰ ਗੁਰੂ ਦੇ ਨਾਲ, ਸਰੀਰ ਚੀਰਿਆ ਗਿਆ ਹੈ ਪਰ ਜਪਜੀ ਸਾਹਿਬ ਦਾ ਪਾਠ ਜਿਉਂ ਦਾ ਤਿਉਂ ਨਿਰੰਤਰ ਹੋ ਰਿਹਾ ਹੈ। ਫਿਰ ਖਾਲਸਾ ਜੀ ਮੱਛੀ ਨੂੰ ਕੱਟ ਕਰਕੇ ਛੋਟੀ ਛੋਟੀ ਕਰ ਦਿੱਤਾ। ਧੰਨ ਭਾਈ ਮਨੀ ਸਿੰਘ, ਟੁਕੜਾ ਟੁਕੜਾ ਸਰੀਰ ਦਾ ਕੱਟ ਕੇ ਜਾਲਮਾਂ ਨੇ ਟੋਕਰੇ ਚ ਪਾਈ ਜਾਂਦੇ ਨੇ ਟੁਕੜਾ ਟੁਕੜਾ ਕਰਕੇ। ਸੁਹਾਡੇ ਸਿੱਖ ਇਤਿਹਾਸ ਦੇ ਸੁਨਹਿਰੀ ਪੱਤਰੇ ਅੱਜ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ, ਸਿੱਖ ਦਾ ਬੰਧ ਬੰਧ ਕੱਟਣ ਲੱਗੇ ਤੇ ਜਦ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋ ਗਿਆ, ਜਾਲਮਾਂ ਟੁਕੜਾ ਟੁਕੜਾ ਕਰਕੇ ਟੋਕਰੇ ਚ ਪਾ ਲਿਆ, ਪਰ ਸੰਪੂਰਨ ਸੁਖਮਨੀ ਸਾਹਿਬ ਦੇ ਪਾਠ ਦੀ ਆਵਾਜ਼ ਆਉਣੋਂ ਉਦੋਂ ਤੱਕ ਬੰਦ ਨਹੀਂ ਹੋਈ ਜਦੋਂ ਤੱਕ ਬਾਣੀ ਦਾ ਸੰਪੂਰਨ ਭੋਗ ਨਹੀਂ ਪੈ ਗਿਆ। ਕਿਸੇ ਸਿੱਖ ਦੀ ਪ੍ਰੀਤ ਗੁਰੂ ਦੇ ਨਾਲ ਸਿੱਖਾਂ ਦੀ ਲਾਉਣੀ ਚਾਹੁੰਦਾ ਤੇ ਉਹਨਾਂ ਪ੍ਰਭ ਦੇ ਪਿਆਰਿਆਂ ਤੋਂ ਸਿੱਖਿਆ ਲੈ। ਫਿਰ ਖਾਲਸਾ ਜੀ ਮੱਛੀ ਨੂੰ ਪਤੀਲੇ ਚ ਪਾ ਕੇ ਰਿੰਨਿਆ ਗਿਆ, ਰਿੱਝ ਰਹੀ ਮੱਛੀ ਫਿਰ ਵੀ ਪਾਣੀ ਨੂੰ ਯਾਦ ਕਰਦੀ ਹੈ। ਧੰਨ ਗੁਰੂ ਕਾ ਸਿੱਖ, ਭਾਈ ਪਿਆਲਾ ਦੇਗੇ ਵਿੱਚ ਉਬਾਸ ਪਾ ਕੇ ਰਿੰਨਿਆ ਜਾ ਰਿਹਾ ਹੈ, ਹੁਕਮ ਹੋਇਆ ਦੇਗ ਵਿੱਚ ਬੈਠ ਜਾਓ, ਪਾਣੀ ਉਬਾਲੇ ਪਾ ਰਿਹਾ, ਵੱਡੀ ਭਾਰੀ ਦੇਗ ਹੈ, ਵਿੱਚ ਬੈਠਣ ਦਾ ਹੁਕਮ ਹੋਇਆ ਹੈ। ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਲਿਆ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਹੈ, ਭਗਤ ਜਾਣਾ ਕਹੇ ਮਨ ਵਿਸਰਾਮ ਹੈ, ਸੱਜਾ ਚਰਨ ਦੇ ਕੇ ਚ ਰੱਖਦਾ, ਖੱਬਾ ਚਰਨ ਦੇ ਕੇ ਚ ਰੱਖਿਆ, ਚੌਂਕੜਾ ਮਾਰ ਕੇ ਬੈਠ ਗਿਆ। ਆਲੂਆਂ ਤਰ੍ਹਾਂ ਉਬਾਲੇ ਖਾ ਰਿਹਾ, ਰਿਝ ਰਿਹਾ, ਹੱਡੀਆਂ ਨਾਲ ਮਾਸ ਵੱਖਰਾ ਹੋਣ ਲੱਗਾ, ਚਮੜੀ ਉਗਲਣ ਲੱਗੀ, ਪਰ ਰਿਧੀਆਂ ਜਾ ਰਿਹਾ। ਪਰ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਹੋਣ ਤੱਕ ਉਸ ਡੇਗੇ ਵਿੱਚੋਂ ਆਵਾਜ਼ ਆਉਣ ਬੰਦ ਨਹੀਂ ਹੋਈ। ਜਿਵੇਂ ਮੱਛੀ ਪਾਣੀ ਨਾਲ ਪ੍ਰੇਮ ਕਰਦੀ ਹੈ, ਬਲਿਹਾਲ ਜਾਈਏ ਉਹਨਾਂ ਗੁਰਸਿੱਖਾਂ ਤੋਂ ਜਿਨ੍ਹਾਂ ਨੇ ਗੁਰੂ ਨਾਲ ਪ੍ਰੀਤ ਦੀ ਸਾਂਝ ਪਾ ਕੇ ਉਸ ਪ੍ਰੀਤ ਨੂੰ ਫਿਰ ਟੁੱਟਣ ਨਹੀਂ ਦਿੱਤਾ ਹੈ। ਗੁਰੂ ਅੱਗੇ ਅਰਦਾਸ ਕੀਤੀ, ਮੇਰੇ ਸਤਿਗੁਰੂ ਕਿਰਪਾ ਕਰੋ, ਕਬੀਰ ਲਾਗੀ ਪ੍ਰੀਤ ਸੁਜਾਨ ਕਿਉਂ ਵਰਜੈ ਲੋਕ ਆਜ਼ਾਰ, ਤਾਂ ਕਿਉਂ ਟੂਟੀ ਕਿਉਂ ਬਣੇ ਜਾ ਕੇ ਜੀ ਪ੍ਰਾਣ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ, ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ, ਸੰਤ ਲਾਗ ਮਰੈ ਚਾੜ ਦੁਬਦਾ ਕੀ ਪੁਰੀ ਹੈ। ਐਸੀ ਪ੍ਰੀਤ ਦੀ ਗੁਰਦੇਵ ਨਾਲ ਸਾਂਝ ਪੈ ਗਈ। ਫਿਰ ਹਰ ਵੇਲੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਨੂੰ, ਲਾਲਣ ਸਿਓ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਰੇ, ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਮੱਛੀ ਦੀ ਜ਼ਿੰਦਗੀ ਦਾ ਆਧਾਰ ਪਾਣੀ ਹੈ, ਸਿੱਖ ਦੀ ਜ਼ਿੰਦਗੀ ਦਾ ਆਧਾਰ ਪਾਣੀ ਹੈ। ਸਿੱਖ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੇ, ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਵੇਂ ਰਹਿ ਸਕਦਾ ਹੈ। ਪਰ ਵਿਗੜੇ ਹੋਏ ਜੀਵਨ ਵਾਲਾ ਸਿੱਖ ਹੈ, ਕਦੇ ਕਿਤੇ ਜਾ ਮੱਥੇ ਟੇਕਦਾ ਹੈ, ਕਿਤੇ ਕਿਤੇ ਜਾ ਕੇ ਗੋਡੇ ਜਾ ਰਗੜਦਾ ਹੈ, ਕਦੇ ਕੰਨਾਂ 'ਚ ਫੂਕਾ ਕਿਸੇ ਤੋਂ ਮਰਵਾਉਂਦਾ ਫਿਰਦਾ ਤੇ ਕਿਸੇ ਹੌਲਾ ਤੋਂ ਆਉਂਦਾ ਫਿਰਦਾ ਹੈ, ਕਈਆਂ ਨੂੰ ਹੱਥ ਵਿਖਾਉਂਦਾ ਫਿਰਦਾ ਕਿ ਤੁਸੀਂ ਦੱਸੋ ਮੇਰਾ ਕੀ ਬਣੇਗਾ। ਵਿਸ਼ਵਾਸ ਨਹੀਂ ਰਿਹਾ, ਦਿਲ ਇਰਾਦਾ ਹੀ ਨਹੀਂ ਰਿਹਾ। ਪਿਤਾ ਪਿਤਾਮਿਆਂ ਦੀ ਸਿੱਖੀ ਤੇ ਸਿੱਖੀ ਸਿਧਾਂਤ ਤੋਂ ਮੂੰਹ ਫੇਰ ਲਿਆ, ਔਰ ਕੱਚੀਆਂ ਪੀਲੀਆਂ ਤੇ ਸਤਿਗੁਰਾਂ ਨੂੰ ਛੱਡ ਕੇ, ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਹੈ। ਐਸੀ ਸਾਡੇ ਜੀਵਨ ਵਿੱਚ ਕਮਜ਼ੋਰੀ ਆ ਗਈ। ਪਰ ਹਜੂਰ ਕਹਿੰਦੇ ਨੇ ਜਿਵੇਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਸਿੱਖ ਬਾਣੀ ਬਗੈਰ ਨਹੀਂ ਰਹਿ ਸਕਦਾ। ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੀ ਹੂਣਾ ਚਾਤਰ ਕੋ ਕਿਉਂ ਕਰਦੇ ਬਤਾਵੈ, ਸਵਾਤੀ ਬੂੰਦ ਤੋਂ ਹੀਣਾ ਖਾਲੀ ਬਬੀ ਹੈ, ਤੁਹਾਨੂੰ ਕਦੇ ਤ੍ਰਿਪਤੀ ਨਹੀਂ ਆਉਂਦੀ, ਰੱਜ ਨਹੀਂ ਆਉਂਦਾ। ਉਹਦੇ ਜ਼ਿੰਦਗੀ ਦਾ ਆਧਾਰ ਸਵਾਤੀ ਬੂੰਦ ਹੈ, ਪਾਣੀ ਦੀ ਬੂੰਦ ਹੈ। ਭਾਵੇਂ ਉਹ ਪਾਣੀ ਨਦੀਆਂ ਨਾਲਿਆਂ ਟੋਭਿਆਂ ਚੋਂ ਛੱਡ ਦਈਏ, ਜਦੋਂ ਵਿਚਾਰਾ ਪਾਣੀ ਦੀ ਘੁੱਟ ਭਰ ਕੇ ਪੀਣ ਲੱਗਦਾ ਹੈ, ਉਹਦੇ ਗਲੇ 'ਚ ਛੇਕ ਹੁੰਦਾ ਤੇ ਗਲੇ ਦੀ ਛੇਕ ਰਾਹੀਂ ਪਾਣੀ ਬਾਹਰ ਨਿਕਲ ਜਾਂਦਾ ਹੈ, ਨਹੀਂ ਪਾਣੀ ਪੀ ਸਕਦਾ। ਜਦੋਂ ਪਿਆਸ ਲੱਗਦੀ ਹੈ ਤੇ ਫਿਰ ਮੂੰਹ ਤਾਹੂ ਕਰਕੇ ਪ੍ਰਭੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹੈ। ਉਹ ਅਰਦਾਸ ਕਿਵੇਂ ਕਰਦਾ ਹੈ? ਸਤਿਗੁਰੂ ਨੇ ਕੋਈ ਪਰਮ ਭੁਲੇਖਾ ਰਹਿਣ ਕੋਈ ਨਹੀਂ ਦਿੱਤਾ ਹੈ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਕਿ ਇਹ ਗੱਲ ਵੱਖਰੀ ਹੈ ਕਿ ਸਿੱਖ ਆਪਣੇ ਗੁਰਦੇਵ ਦੇ ਕੋਲ ਬੈਠਣ ਨਾ ਪੁੱਛਣ ਦਾ ਯਤਨ ਹੀ ਨਾ ਕਰੇ। ਦੁਨੀਆਂ ਭਰ ਦੀ ਕੋਈ ਗੱਲ ਨਹੀਂ ਜਿਹੜੀ ਸਤਿਗੁਰੂ ਗਰੀਬ ਰਿਵਾਜ਼ ਨਾਲ ਦੱਸਦੇ ਹੋਣ, ਪਰ ਬਦਕਿਸਮਤੀ ਹੈ ਕਿ ਅਸੀਂ ਆਪਣੇ ਗੁਰੂ ਦੇ ਕੋਲ ਕਦੇ ਬੈਠਣ ਦਾ ਕਦੇ ਪੁੱਛਣ ਦਾ ਯਤਨ ਨਹੀਂ ਕੀਤਾ। ਉਹ ਸਵਾਤੀ ਬੂੰਦ ਦੀ ਪ੍ਰਾਪਤੀ ਕਰਨ ਵਾਲਾ ਬਵੀਹਿਆ, ਜਦੋਂ ਪਿਆਸ ਲੱਗਦੀ ਹੈ ਉਹ ਅਕਾਲ ਪੁਰਖ ਦੇ ਚਰਨਾਂ 'ਚ ਪੁਕਾਰ ਕਰਦਾ ਹੈ, ਬੇਨਤੀ ਕਰਦਾ ਹੈ, ਮਾਲਕ ਮੀਂਹ ਪਾ ਦਿਓ, ਸਵਾਤੀ ਬੂੰਦ ਵਰੇ ਤੇ ਮੇਰੇ ਮੂੰਹ 'ਚ ਪਵੇ, ਮੇਰੀ ਪਿਆਸ ਬੁਝ ਸਕੇ। ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਬੇਨਤੀ ਪ੍ਰਵਾਨ ਹੋਈ, ਮੀਂਹ ਪਿਆ ਤੇ ਸਵਾਤੀ ਬੂੰਦ ਡਿੱਗੀ, ਉਹਨੇ ਟੱਡੇ ਹੋਏ ਮੂੰਹ 'ਚ ਪਈ ਜਦੋਂ ਬੂੰਦ, ਛੇ ਮਹੀਨੇ ਦੀ ਪਿਆਸ ਬੁਝ ਗਈ, ਚੈਨ ਤ੍ਰਿਪਤੀ ਦੇ ਸਹਿਤ ਹੋ ਗਿਆ। ਉਹ ਛੋਟਾ ਜਿਹਾ ਵਿਚਾਰਾ ਪਰਿੰਦਾ ਦੀ ਅਰਦਾਸ ਬੇਨਤੀ ਪ੍ਰਵਾਨ ਹੋ ਗਈ, ਸਿਰੇ ਚੜ੍ਹ ਗਈ, ਮਾਲਕ ਨੇ ਬਾਤ ਛਪਾ ਦਿੱਤੀ, ਉਹਦੀ ਜ਼ਿੰਦਗੀ ਬਚ ਗਈ। ਹੁਣ ਛੋਟੇ ਜਿਹੇ ਕਿਰਨ ਦੀ ਕੀਤੀ ਪੁਕਾਰ ਤਾਂ ਪਰਮੇਸ਼ਰ ਸੁਣਦਾ ਹੈ। ਮਨੁੱਖ ਇਹ ਗੱਲ ਕਹੇ ਕਿ ਮੈਂ ਅਰਦਾਸ ਗੁਰਦੁਆਰੇ ਕੀਤੀ ਸੀ, ਮੇਰੀ ਕਿਸੇ ਨੇ ਸੁਣੀ ਨਹੀਂ ਜੀ, ਮੈਂ ਖੰਡ ਪਾਠ ਕਰਾਇਆ ਜੀ, ਮੈਂ ਉੱਥੇ ਰੁਮਾਲਾ ਚੜਾਇਆ, ਦੇਗ ਕਰਾਈ, ਅਰਦਾਸ ਕਰਾਈ, ਜੀ ਮੇਰਾ ਕੰਮ ਨਹੀਂ ਹੋਇਆ। ਫਿਰ ਕੀ ਕਾਰਨ ਕੀ ਹੋਇਆ? ਕੋਈ ਕਾਰਨ ਜ਼ਰੂਰ ਹੋਵੇਗਾ। ਸਤਿਗੁਰੂ ਨੇ ਗੁਰਬਾਣੀ 'ਚ ਬਬੀਹੇ ਦੀ ਜ਼ਿੰਦਗੀ ਦਾ ਪ੍ਰਤੀ ਬਿਆਨ ਹਜ਼ੂਰ ਨੇ ਸ਼ਬਦ ਬਿਆਨ ਕੀਤਾ ਹੈ, ਉਸ ਵਜ਼ੀਹੇ ਕੋਲ ਅੰਮ੍ਰਿਤ ਵੇਲਾ ਹੈ ਤੇ ਉਹ ਅੰਮ੍ਰਿਤ ਵੇਲੇ ਉੱਠ ਕੇ ਪੁਕਾਰ ਕਰਦਾ ਹੈ ਤੇ ਉਹਨੂੰ ਇਸ ਗੱਲ ਦਾ ਵੀ ਗਿਆਨ ਹੈ ਵੀ ਅੰਮ੍ਰਿਤ ਵੇਲੇ ਦੀ ਕੀਤੀ ਪੁਕਾਰ ਮਾਲਕ ਦੇ ਚਰਨਾਂ 'ਚ ਪਹੁੰਚ ਜਾਂਦੀ ਹੈ। ਪਰ ਤੇਰੇ ਕੋਲ ਅੰਮ੍ਰਿਤ ਵੇਲਾ ਹੈ, ਤੂੰ ਇਨਸਾਨ ਹੈ, ਮਨੁੱਖ ਹੈ, ਤੇਰੇ ਕੋਲ ਕੋਈ ਅੰਮ੍ਰਿਤ ਵੇਲਾ ਹੈ ਕੋਈ? ਜੇ ਅੰਮ੍ਰਿਤ ਵੇਲੇ ਬਾਰੇ ਹਜ਼ੂਰ ਨੇ ਕਿਹਾ ਸੀ ਅੰਮ੍ਰਿਤ ਵੇਲਾ ਸੱਚ ਲਾਓ ਵਡਿਆਈ ਵਿਚਾਰ ਹੈ, ਪਰ ਤੇਰੇ ਕੋਲ ਅੰਮ੍ਰਿਤ ਵੇਲਾ ਨਹੀਂ ਰਿਹਾ। ਬਵੀਹੇ ਛੋੜੇ ਜੇ ਕਿਹਨੂੰ ਪਤਾ ਕਿ ਅੰਮ੍ਰਿਤ ਵੇਲੇ ਦੀ ਪੁਕਾਰ ਮਾਲਕ ਦੇ ਚਰਨਾਂ 'ਚ ਪੁੱਜਦੀ ਹੈ? ਪਰ ਤੇਰਾ ਤਾਂ ਫਰੀਦਾ ਐਨ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹਜ਼ੂਰ ਨੇ ਕਿਹਾ ਤਾਂ ਗੁਰਬਾਣੀ ਦੇ ਅੰਦਰ ਬਵੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਕੈ ਨੂੰ ਫਰਮਾਨ ਹੋਆ ਵਰਤੋ ਕਿਰਪਾ ਤਹਾਰ। ਸਿੱਖਾ ਹਜ਼ੂਰ ਕਹਿੰਦੇ ਨੇ ਕਿ ਸਿੱਖਿਆ ਲੈਣ ਵਾਸਤੇ ਹਜ਼ੂਰ ਨੇ ਦ੍ਰਿਸ਼ਟਾਂਤ ਪ੍ਰਮਾਣ ਦਿੱਤੇ ਗੁਰਬਾਣੀ ਦੇ ਅੰਦਰ। ਹੁਣ ਬਵੀਹੇ ਦੀ ਗੱਲ ਅਸੀਂ ਸੁਣ ਲਈ, ਪਰ ਸਤਿਗੁਰੂ ਨੇ ਕਿਹਾ ਬਵੀਹਾ ਅੰਮ੍ਰਿਤ ਵੇਲੇ ਉੱਠ ਕੇ ਪੁਕਾਰ ਕਰਦਾ। ਸਿੱਖਾ ਤੂੰ ਅੰਮ੍ਰਿਤ ਵੇਲੇ ਨਾਲ ਜੁੜ, ਅੰਮ੍ਰਿਤ ਬਾਣੀ ਨਾਲ ਜੁੜ, ਗੁਰੂ ਕੇ ਅੰਮ੍ਰਿਤ ਨਾਲ ਜੁੜ। ਬਾਹਰਲੀ ਪੰਜ ਕਾਰੀ ਰਹਿ ਤੁਝ ਇਤਿਹਾਸ ਪ੍ਰਤਿਆਸ ਤੇ ਹੋ ਤੇ ਅੰਦਰੋਂ ਜੀਵਨ ਕਰਕੇ ਵੀ ਸਿੱਖ ਬਣ, ਅੰਦਰੋਂ ਬਾਹਰੋਂ ਤੂੰ ਸਿੱਖ ਬਣ ਜਾ, ਅੰਮ੍ਰਿਤ ਵੇਲੇ ਨਾਲ ਜੁੜ ਜਾ। ਬੂੰਦ ਵੀ ਹੂਣ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕ ਹੈ ਵੇਦਿਆ ਸਨਮੁਖ ਉੱਠ ਧਾਵੈ। ਕੰਡੇ ਹੇਠ ਦੇ ਸ਼ਬਦ ਦੇ ਸੁਣਨ ਦਾ ਰਤੀਆ ਹਰਨ ਹੈ। ਕੰਡੇ ਹੇਠ ਦਾ ਸ਼ਬਦ ਵਿਦਵਾਨ ਗੁਰਮੁਖ ਬੈਠੇ ਹੋ, ਵੱਡਾ ਭਾਰੀ ਘੜਾ ਲੈ ਕੇ ਜਿਵੇਂ ਢੋਲਕੀ ਚਮੜੇ ਨਾਲ ਮੜੀ ਹੁੰਦੀ ਹੈ ਤੇ ਉਹਨੂੰ ਮੜ ਲੈਂਦੇ ਨੇ ਉਹਦੇ ਗਲ ਨੂੰ, ਉਹ ਛੋਟਾ ਜਿਹਾ ਸੁਰਾਖ ਕਰ ਲੈਣਾ ਤੇ ਮੋਰ ਦਾ ਖੰਭ ਚ ਪਾਉਣਾ ਤੇ ਉਹਦੇ ਜਦੋਂ ਤਾਂ ਠਾਂ ਕਰਦੇ ਨੇ ਉੱਪਰ ਥੱਲੇ ਨੂੰ ਇੱਕ ਸੁਰੀਲੀ ਆਵਾਜ਼ ਪੈਦਾ ਹੁੰਦੀ, ਉਹਨੂੰ ਕਹਿੰਦੇ ਕੰਡੇ ਹੇਠ ਦਾ ਸ਼ਬਦ ਹੈ। ਜਦੋਂ ਕੰਡੇ ਹੇਠ ਦੇ ਸ਼ਬਦ ਦੀ ਆਵਾਜ਼ ਹਰਨ ਦੇ ਕੰਨਾਂ 'ਚ ਪੈਂਦੀ ਹੈ, ਕਿਤੇ ਵੀ ਹੋਵੇ, ਜਦੋਂ ਸੁਰੀਲੀ ਆਵਾਜ਼ ਕੰਨਾਂ 'ਚ ਪਈ, ਜਾ ਕੇ ਸਿਰ ਹੱਥ ਦਿੱਤਾ। ਸ਼ਿਕਾਰੀ ਲੋਕ ਜਿਨ੍ਹਾਂ ਨੇ ਹਰਨ ਪਕੜਨੇ ਹੁੰਦੇ ਨੇ ਉਹ ਜੰਗਲਾਂ 'ਚ ਰਾਤ ਨੂੰ ਜਾਂਦੇ ਨੇ ਤੇ ਵੱਡਾ ਇੱਕ ਮੰਜਾ ਖੜਾ ਕਰਕੇ ਉਹਦੇ ਪਾਵਿਆਂ ਨਾਲ ਗੈਸ ਪਾ ਕੇ ਟੰਗ ਦਿੱਤੇ ਜਾਂਦੇ ਨੇ। ਦੂਸਰੇ ਬੰਨੇ ਹਨੇਰਾ ਕਰ ਲਿਆ ਜਾਂਦਾ ਹੈ, ਹਨੇਰੇ ਵਿੱਚ ਬੈਠ ਕੇ ਜਦੋਂ ਮੋਰ ਦਾ ਖੰਭ ਉੱਪਰ ਥੱਲੇ ਨੂੰ ਕਰਦੇ ਨੇ ਸੁਰੀਲੀ ਆਵਾਜ਼ ਪੈਦਾ ਹੁੰਦੀ ਹੈ। ਜੰਗਲ 'ਚ ਬੈਠਾ ਹਰਨ ਦੌੜ ਕੇ ਆ ਕੇ ਸਿਰ ਹੱਥਦਾ, ਸਾਈਡਾਂ 'ਤੇ ਸ਼ਿਕਾਰੀ ਤਿੱਖੇ ਤੀਰ ਲੈ ਕੇ ਬੈਠੇ ਹੁੰਦੇ ਨੇ, ਤੀਰ ਮਾਰ ਮਾਰ ਕੇ ਵਿਲ ਫਿਰਦੇ ਉਹਦੀ ਮੌਤ ਹੋ ਜਾਂਦੀ ਹੈ। ਲੇਕਿਨ ਪੈਂਦੇ ਹੇਠਦੇ ਸ਼ਬਦ ਨਾਲ ਉਹ ਪ੍ਰੀਤ ਨਹੀਂ ਕਰੇ ਤੋੜਦਾ ਹੈ। ਹਜ਼ੂਰ ਨੇ ਐਸਾ ਕਿਹਾ ਤਾਂ ਕਹਿਣਗੇ ਸਨਮੁਖ ਸਾਹਿਬਾਨ, ਸਨਮੁਖ ਸਾਹਿਬਾਨ ਮਿਰਗ ਅਰਪੇ ਮਨ ਤਨ ਪ੍ਰਾਣ ਹੇ ਉਹ ਬੇਦਿਓ ਸਹਿਜ ਸਰੋਤ ਹੈ। ਤਿੱਖੇ ਤੀੜਾਂ ਨਾਲ ਵੀ ਆਪਣੇ ਆਪ ਨੂੰ ਬੁਲਾ ਲਿਆ, ਪਰ ਪ੍ਰੀਤ ਦੀ ਸਾਂਝ ਆਪਣੇ ਮਾਲਕ ਨਾਲੋਂ ਟੁੱਟਣ ਨਹੀਂ ਦਿੱਤੇ। ਸਿੱਖਾ ਤੇਰੀ ਕਦੇ ਐਸੀ ਪ੍ਰੀਤ ਬਣ ਜਾਵੇ, ਪਰ ਯਾਦ ਰੱਖਣਾ ਤਾਂ ਤਿੱਖੇ ਤੀਰ ਖਾ ਕੇ ਵੀ ਮਰ ਕੇ ਵੀ ਆਪਣੇ ਮਾਲਕ ਨੂੰ ਨਹੀਂ ਛੱਡਦਾ, ਪਰ ਇੱਥੇ ਤਾਂ ਤੈਨੂੰ ਕੋਈ ਤੀਰ ਨਹੀਂ ਵੱਜ ਰਿਹਾ, ਇੱਥੇ ਤਾਂ ਤੈਨੂੰ ਐਸਾ ਨਹੀਂ। ਇੱਥੇ ਤਾਂ ਆਉਂਦਿਆਂ ਨੂੰ ਗੁਰੂ ਘਰ ਦੀ ਕੜਾਹ ਪ੍ਰਸ਼ਾਦ ਦੀਆਂ ਦੇਗਾਂ, ਗੁਰੂ ਕੇ ਲੰਗਰ, ਜਿਉਂ ਆਇਆਂ ਤੇ ਫਿਰ ਅੰਮ੍ਰਿਤਮਈ ਬਾਣੀ ਦਾ ਉਪਦੇਸ਼, ਤੇਰੀ ਵਿਗੜੀ ਹੋਈ ਜ਼ਿੰਦਗੀ ਨੂੰ ਸਵਾਰਨ ਦਾ ਉਪਦੇਸ਼ ਹੈ। ਪਰ ਉਹਦੀ ਜ਼ਿੰਦਗੀ ਤੋਂ ਕੰਡੇ ਹੇਠ ਤੋਂ ਬਿਹਾਰ ਹਰਨ ਤੋਂ ਬਿਹਾਰ ਜਾਈਏ, ਉਹਨੇ ਜ਼ਿੰਦਗੀ ਅਰਪਣ ਕਰ ਦਿੱਤੀ, ਲੇਕਿਨ ਸ਼ਬਦ ਤੋਂ ਪਿੱਛੇ ਨਹੀਂ ਹਟਿਆ। ਕਰੇ ਤੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਾਸਤੇ ਜ਼ਿੰਦਗੀ ਅਰਪਣ ਕੀਤੀ ਹੈ? ਕਹਿੰਦੇ ਮੈਂ ਫਲਾਣੇ ਤੋਂ ਉਪਦੇਸ਼ ਲਿਆ, ਜਿਵੇਂ ਫਲਾਣੀ ਜਥੇਬੰਦੀ ਦਾ ਸਿੱਖ ਹੈ, ਜਿਵੇਂ ਫਲਾਣੇ ਦਾ ਸਿੱਖ ਹੈ, ਜਿਵੇਂ ਫਲਾਣੇ ਦਾ ਸਿੱਖ ਹੈ। ਜਿਸ ਦਿਨ ਤੂੰ ਆਪਣੇ ਗੁਰੂ ਕੇ ਸ਼ਬਦ ਨੂੰ ਹਿਰਦੇ ਚ ਵਸਾ ਦੇਵੇਂਗਾ ਸਿੱਖਾ, ਤੇਰੀ ਜ਼ਿੰਦਗੀ ਦਾ ਭਲਾ ਹੋ ਜਾਵੇਗਾ। ਅਜੇ ਤੂੰ ਕੱਚਿਆਂ ਪੀਲਿਆਂ ਤੋਂ ਬੂਕਾ ਮਰਵਾਈ ਜਾਂਦਾ ਤੇ ਕਰਦੇ ਕੰਨਾਂ ਦੇ ਪਰਦੇ ਪੜਵਾਈ ਜਾਂਦਾ ਹੈ, ਜਿਹਨਾਂ ਬਾਰੇ ਹਜ਼ੂਰ ਨੇ ਖਿਆਲ ਤਾਂ ਵੀ ਕਾਚੇ ਗੁਰ ਤੇ ਮੁਕਤਰਾ ਹੋਇਆ, ਜਿਹੜੇ ਆਪ ਡੁੱਬਦੇ ਫਿਰਦੇ ਮੰਝ ਧਾਰ ਜੋ ਉਹਨਾਂ ਦੀ ਆਪ ਉਹ ਲਾਉਂਦਾ ਫਿਰਦਾ ਹੈ, ਜੋ ਡੋਬੰਦੋ ਆਪ ਸੋ ਤਾਰਾਏ ਕੇ ਨੱਠੇ। ਜੇ ਆਪ ਡੁੱਬਦਾ ਫਿਰਦਾ ਕਿਸੇ ਨੂੰ ਤਾਰੇਗਾ, ਪਰ ਹਜ਼ੂਰ ਨੇ ਤਰਿਆ ਹੋਣੇ ਦਾ ਖਿਆਲ ਦਿੱਤਾ ਵੀ ਐਂ ਤਰਨ ਦੀ ਜੁਗਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਹੋਰ ਅੱਗੇ ਚੌਥਾ ਦੇ ਚਾਨ ਦਿੱਤਾ। ਸੋ ਭਵਰ ਲੋਭੀ ਕੁਸਮ ਬਾਸ ਕਾ ਮਿਲਿਆ ਪਬੰਧਾ ਵੈ, ਭੌਰਾ ਲੋਭ ਲਾਲਚ ਕਰਦਾ ਖੁਸ਼ਬੂ ਦਾ ਵਾਸਤਾ, ਵਾਸ਼ਨਾ ਦਾ ਖੁਸ਼ਬੂ ਹੈ, ਕਵਲ ਫੁੱਲ ਖਿੜਦਾ ਹੈ, ਭੌਰਾ ਉੱਪਰ ਗੂੰਜਾਂ ਪਾਉਂਦਾ ਖਿੜਦਾ ਗੂੰਜਾ। ਜਿਵੇਂ ਜਿਵੇਂ ਸੂਰਜ ਸਿਖਰ ਤੇ ਹੁੰਦਾ, ਫੁੱਲ ਗਿਰਿਆ ਹੁੰਦਾ ਤੇ ਸੁਗੰਧੀ ਨੂੰ ਲੈਣ ਦੇ ਲਈ ਭੌਰਾ ਗੂੰਜਦਾ ਫਿਰਦਾ ਹੈ। ਸੂਰਜ ਛਿਪਣ ਵਾਲੇ ਬੰਨੇ ਗਿਆ, ਕਵਲ ਫੁੱਲ ਨੇ ਆਪਣੀਆਂ ਪੱਤੀਆਂ ਸੰਕੋਚਣੀਆਂ ਸ਼ੁਰੂ ਕਰ ਦਿੱਤੀਆਂ, ਉਹਦੀ ਖੁਸ਼ਬੂ ਵੀ ਮੱਧਮ ਪੈਣੀ ਸ਼ੁਰੂ ਹੋ ਗਈ। ਪਰ ਭੌਰਾ ਨੇੜੇ ਹੁੰਦਾ ਜਾਂਦਾ ਨੇੜੇ, ਜਦ ਉਹਦੀਆਂ ਸੂਰਜ ਛਿਪਿਆ ਤੇ ਪੱਤੀਆਂ ਇਕੱਠੀਆਂ ਹੋਣ ਲੱਗੀਆਂ, ਖੁਸ਼ਬੂ ਨੂੰ ਗ੍ਰਹਿਣ ਕਰਨ ਦੇ ਲਈ ਉਹ ਵਿੱਚ ਬੈਠ ਗਿਆ, ਉੱਪਰੋਂ ਪੱਤੀਆਂ ਨੇ ਢੱਕ ਲਿਆ, ਵਿੱਚ ਕਾਬੂ ਆ ਗਿਆ। ਦਿਨ ਚੜ੍ਹਨਾ ਸੀ, ਫਿਰ ਕਵਲ ਫੁੱਲ ਨੇ ਖਿੜਨਾ ਸੀ, ਪਰ ਗਾਂਧੀ ਤੜਕੇ ਗਿਆ, ਉਹਨੇ ਸੂਰਜ ਚੜ੍ਹਨ ਨਾ ਦਿੱਤਾ ਤੇ ਫੁੱਲ ਤੋੜਿਆ, ਉਹਦਾ ਅਰਧ ਕੱਢਿਆ ਦੇ ਵਿੱਚ ਵਿਚਾਰੇ ਭੌਰੇ ਦਾ ਨਿਕਲ ਗਿਆ। ਪਰ ਉਹਨੇ ਮੌਤ ਪ੍ਰਵਾਨ ਕਰ ਲਈ, ਭੌਰੇ ਦਾ ਕਵਲ ਫੁੱਲ ਨਾਲੋਂ ਪ੍ਰੀਤ ਨਹੀਂ ਛੱਡੇ। ਔਰ ਐਸੀ ਪ੍ਰੀਤ ਦੀ ਸਾਂਝ ਸਿੱਖਾਂ ਤੋਂ ਗੁਰੂ ਦੇ ਨਾਲ ਤਾਂ ਹੈ। ਪਰ ਇੱਕ ਬਚਨ ਹਜੂ ਨੇ ਐਸਾ ਵੀ ਸਾਨੂੰ ਫਰਮਾਇਆ ਹੈ, ਕਵਲ ਫੁੱਲ ਦੀ ਸੁਗੰਧੀ ਲੈਣ ਵਾਲਾ ਭੌਰਾ ਹੈ, ਜੇ ਕਿਤੇ ਕਵਲ ਫੁੱਲ ਉੱਪਰ ਜੇ ਕਿਤੇ ਭੌਰਾ ਉੱਪਰ ਉੱਪਰ ਪਹਾੜਾਂ ਤੇ ਤੁਰਿਆ ਫਿਰੇ, ਟੀਸੀਆਂ ਤੇ ਧੱਕੇ ਖਾਂਦਾ ਫਿਰੇ, ਉਹਨੂੰ ਸੁਗੰਧੀ ਨਹੀਂ ਮਿਲ ਸਕਦੀ ਤੇ ਨਾ ਕਵਲ ਫੁੱਲ ਨਸੀਬ ਹੋ ਸਕਦਾ ਹੈ। ਜਦੋਂ ਉਹ ਉੱਪਰ ਪਹਾੜੀਆਂ ਤੋਂ ਫਿਰਨਾ ਛੱਡ ਕੇ, ਜਦੋਂ ਥੇਲੇ ਨੀਵੇਂ ਤੋਂ ਨੀਵੇਂ ਥਾਂ ਤੇ ਚਿੱਕੜ ਵਿੱਚ ਨਿਗਾਹ ਮਾਰੀ, ਚਿੱਕੜ ਵਿੱਚ ਕਵਲ ਫੁੱਲ ਸੀ ਤੇ ਉਹਦੇ ਉੱਪਰ ਆਇਆ ਤੇ ਗੂੰਜਾਂ ਪਾਈਆਂ, ਸੁਗੰਧੀ ਹਾਸਲ ਹੋਏ। ਸਿੱਖਾਂ ਨੂੰ ਕਰੇ ਸਵਰਗ ਦੇ ਭੋਗਾਂ ਤੇ ਕਰੇ, ਇੱਧਰ ਧੱਕੇ ਤੇ ਕਰੇ ਉੱਧਰ ਧੱਕੇ ਨਹੀਂ, ਜਿੱਦਾਂ ਨਿਮਰਤਾ ਦੇ ਘਰ ਵਿੱਚ ਆ ਜਾਵੇਗਾ ਨਾ, ਸਮਝੇਗਾ ਕਬੀਰ ਸਾਹਿਬ ਤੇ ਹਮ ਗੋਰੇ, ਹਮ ਤਾਰੀ ਭਲੋ ਸਭ ਕੋਏ, ਜਿਹਨੇ ਐਸਾ ਕਰ ਗੂੰਜਿਆ ਮੀਤ ਹਮਾਰਾ ਸੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਭਗਤੀ ਦੀ ਸੁਗੰਧੀ ਉਦਣ ਹੀ ਆਉਣੀ ਹੈ। ਹਜੂ ਨੇ ਐਸਾ ਪਿਆਰ ਗੁਰਬਾਣੀ ਦੇ ਵਿੱਚ ਦਿੱਤਾ ਪੰਜਵੇਂ ਪਾਤਸ਼ਾਹ ਜੀ ਨੇ, ਲਗ ਕਾਟੀ ਊਚੋ ਕਨੋ ਚੰਚਲ ਚੀਤ ਵਿਹਾਰ, ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ। ਜਦੋਂ ਨੀਚ ਨੀਵੇਂ ਥਾਂ ਤੇ ਕੀਚ ਚਿੱਕੜ ਦੀ ਸੰਗਤ ਹੋਈ ਨਾ, ਤੇ ਕਵਲ ਫੁੱਲ ਖਿੜਿਆ ਨਸੀਬ ਹੋਇਆ ਦਰਸ਼ਨ ਹੋਏ, ਤੇ ਫਿਰ ਉੱਥੋਂ ਸੁਗੰਧੀ ਪ੍ਰਾਪਤ ਹੋਈ। ਇਹ ਗੁਰੂ ਨਾਨਕ ਦਾ ਦਰ ਹੈ, ਜਦੋਂ ਨਿਮਰਤਾ ਦਾ ਗੁਣ ਧਾਰਨ ਕਰਕੇ ਥੱਲੇ ਆਵੇਗਾ ਨਾ ਸਿੱਖਾ, ਉਦੋਂ ਤੈਨੂੰ ਭਗਤੀ ਦੀ ਖੁਸ਼ਬੂ ਗੁਰੂ ਨਾਨਕ ਦੇ ਘਰ ਚੋਂ ਪ੍ਰਾਪਤ ਹੋ ਜਾਵੇਗੀ। ਐਸੀਆਂ ਹਜ਼ੂਰ ਨੇ ਉਦਾਹਰਣਾਂ ਮਿਸਾਲਾਂ ਦੇ ਕੇ ਸਾਨੂੰ ਸਮਝਾਉਣ ਵਾਸਤੇ ਬਚਨ ਫਰਮਾਏ ਤੇ ਕਿਹਾ, ਜਿਵੇਂ ਇਹ ਦੁਨੀਆਂ ਦੀ ਪ੍ਰੀਤ ਇਹਨਾਂ ਪੰਛੀਆਂ ਦੀ ਪ੍ਰੀਤ ਹੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਭਗ ਹਵੈ। ਰੱਬ ਦੇ ਪਿਆਰਿਆਂ ਦੀ, ਰੱਬ ਦੇ ਦਰਸ਼ਨਾਂ ਦੀ ਤਾਂਘ ਹਰ ਵੇਲੇ ਲੱਗੀ ਰਹਿੰਦੀ ਹੈ। ਉਹ ਦਰਸ਼ਨ ਵੇਖ ਕੇ ਜ਼ਿੰਦਗੀ ਸਮਝਦੇ ਨੇ ਤੇ ਜ਼ਿੰਦਗੀ ਕੋਈ ਨਹੀਂ। ਪਹਿਲੇ ਮਾਲਕ ਕਦੋਂ ਮਿਲੇਗਾ, ਹੋ ਰਹੇ ਨਾ ਸੱਤਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਥ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਕਦੋਂ ਮਿਲੇਗਾ ਐ ਮਾਲਕ, ਤੇਰੇ ਦਰਸ਼ਨਾਂ ਬਗੈਰ ਕਦੇ ਰਹਿ ਨਹੀਂ ਸਕਦੇ, ਮੇਰਾ ਮਨ ਹਰ ਵੇਲੇ ਚਾਹੁੰਦਾ ਤੇਰੇ ਦਰਸ਼ਨ ਦੀਦਾਰ ਦੀ, ਮੈਨੂੰ ਤਾਂਘ ਲੱਗੀ ਹੋਈ ਹੈ। ਜਿਨ੍ਹਾਂ ਨੂੰ ਨਾਮ ਦੀ ਪ੍ਰੀਤ ਐਸੀ ਬਣ ਗਈ, ਜੀਅ ਤੋਂ ਹੋਇਆ ਸਮਾਂ ਸ਼ਾਇਦ ਸਮਾਪਤ ਵੀ ਹੋ ਗਿਆ ਹੋਵੇ, ਜਾਂ ਆਖਰੀ ਬੇਨਤੀ ਕਰਨੀ ਚਾਹੁੰਦਾ, ਜਿਨ੍ਹਾਂ ਦੀ ਐਸੀ ਪ੍ਰੀਤ ਬਣ ਗਈ ਮੇਰੇ ਸਤਿਗੁਰਾਂ ਨੇ, ਉਹਨਾਂ ਨੇ ਦੁਨੀਆਂ ਦੇ ਲਾਲਚ ਨੂੰ ਠੁਕਰਾ ਦਿੱਤਾ ਹੈ। ਕੋਈ ਧਨ ਪਦਾਰਥ ਦੀ ਇੱਛਾ ਨਹੀਂ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਕਵਲ ਸਿੱਖੇ ਚਰਨਾਂ ਦੀ ਪ੍ਰੀਤ ਦਾਤਾ ਬਣੀ ਰਵੇ, ਮੈਨੂੰ ਰਾਜ ਦੀ ਲੋੜ ਨਹੀਂ, ਸਵਰਗ ਦੀਆਂ ਮੁਕਤੀਆਂ ਦੀ ਲੋੜ ਨਹੀਂ, ਧਨ ਪਦਾਰਥ ਦੀ ਕੋਈ ਲੋੜ ਨਹੀਂ। ਪਰ ਜੇ ਕੋਈ ਲਾਲਚ ਦੇ ਦੇਵੇ ਵੀ ਤੁਸੀਂ ਛੱਡੋ ਪ੍ਰੀਤ, ਕੀ ਲੈਣਾ ਜੋੜ ਕੇ ਗੁਰੂ ਨਾਲ ਪ੍ਰੀਤ ਦੀ ਸਾਂਝ ਪਾ ਕੇ, ਆ ਤੁਹਾਨੂੰ ਇਲਾਕਾ ਹੀ ਸਾਰਾ, ਧਰਤੀ ਤੁਹਾਡੇ ਰਹਿਣ ਵਾਸਤੇ ਸਾਰੀ ਸੋਨੇ ਦੀ ਦੇ ਦਿੰਦੇ ਹਾਂ, ਤੋਲਿਆਂ ਮਾਸੀਆਂ ਕਿਲੋਆਂ ਨਾਲ ਨਹੀਂ। ਜਿਸ ਧਰਤੀ ਤੇ ਤੁਸੀਂ ਨਿਵਾਸ ਕਰਨਾ ਚਾਹੁੰਦੇ ਹੋ, ਉਹ ਧਰਤੀ ਸਾਰੀ ਸੋਨੇ ਦੀ ਬਣਾ ਦਿੰਦੇ ਹੈ, ਉਸ ਧਰਤੀ ਦੀਆਂ ਰੋਡ ਡਿੱਗੀਆਂ ਤੁਹਾਡੇ ਵਾਸਤੇ ਕੀਮਤੀ ਲਾਲ ਬਣਾ ਦਿੰਦੇ ਹੈ, ਫਿਰ ਕੀ ਉਹਨਾਂ ਦੀ ਪ੍ਰੀਤ ਟੁੱਟ ਜਾਵੇਗੀ ਮਾਲਕ ਨਾਲੋਂ? ਉਹ ਬੇਨਤੀ ਕਰਦੇ ਨੇ, ਮਾਲਕ ਤੇਰੇ ਨਾਮ ਤੋਂ ਬਗੈਰ ਨਹੀਂ ਰਹਿ ਸਕਦੇ, ਜਿਨ੍ਹਾਂ ਦੀ ਸ਼ਰਧਾ ਮਾਲਕ ਦੇ ਨਾਮ ਨਾਲ ਜੁੜ ਗਈ, ਉਹਨਾਂ ਨੂੰ ਧਰਤੀ ਸੋਨੇ ਦੀ ਵੀ ਦਾਨ ਵਜੋਂ ਦੇ ਦਿਓ ਤਾਂ ਵੀ ਕੋਈ ਪ੍ਰਵਾਹ ਨਹੀਂ। ਹਜੂ ਨੇ ਐਸਾ ਖਿਆਲ ਗੁਰਬਾਣੀ ਵਿੱਚ ਦਿੱਤਾ, ਜਿਨ ਸਭ ਦਾ ਰਾਮ ਨਾਮ ਲੱਗੇ ਤਿੰਨ ਦੂਜੇ ਚਿੱਤ ਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਲਾਵੈ ਅਵਰ ਨਾ ਪਾਇਆ ਰਾਮ। ਨਾਮ ਤੋਂ ਬਗੈਰ ਉਹਨਾਂ ਨੂੰ ਕੋਈ ਚੰਗਾ ਹੀ ਨਹੀਂ ਲੱਗਦਾ। ਐਸੀ ਜਿਹਨਾਂ ਦੀ ਸਾਂਝ ਗੁਰੂ ਨਾਲ ਬਣੀ ਹੋਈ ਹੈ, ਐਸੀ ਗੁਰੂ ਦੀ ਉਹਨਾਂ ਦੇ ਉੱਪਰ ਕਿਰਪਾ ਬਣੀ ਤੇ ਐਸੇ ਉਹਨਾਂ ਦਾ ਗੁਰਸਿੱਖੀ ਵਾਲਾ ਜੀਵਨ ਬਣਿਆ। ਅਸੀਂ ਉਹਨਾਂ ਆਪਣੇ ਪਿਤਾ ਪਿਤਾਮਿਆਂ ਦੇ ਜੀਵਨ ਤੋਂ ਸਿੱਖਿਆ ਲਈਏ। ਸਾਨੂੰ ਸਤਿਗੁਰਾਂ ਨੇ ਬਾਣੀ ਨਾਲ ਜੋੜਿਆ, ਬਾਣੀ ਨਾਲ ਜੋੜਿਆ, ਪੰਜਾਂ ਕਤਾਰਾਂ ਦੀ ਰਹਿਤ ਮਰਿਆਦਾ ਪੰਜ ਬਾਣੀਆਂ ਦੇ ਨਿਤਨੇਮ ਨਾਲ ਜੋੜਿਆ। ਅਸੀਂ ਗੁਰੂ ਕੇ ਸਿੱਖ ਬਣ ਕੇ ਸਾਫ ਕਸੂਰ ਦਸਤਾਰ ਸੇਰਾ ਇਹਨਾਂ ਅਸੂਲਾਂ ਨੂੰ ਬਣਾਈਏ, ਚੜ੍ਹਦੀ ਕਲਾ ਦਾ ਜੀਵਨ ਬਣਾਈਏ। ਗੁਰੂ ਰਹਿਮਤ ਕਰੇ ਤੁਹਾਡੇ ਦਰਸ਼ਨ ਦੀਦਾਰ ਕੋਈ ਸਮੇਂ ਬਾਅਦ ਹਰ ਸਾਲ ਹੋ ਜਾਂਦੇ ਨੇ, ਸਤਿਗੁਰੂ ਕਰਾਉਂਦੇ ਨੇ। ਇਸ ਵਾਰੀ ਵੀ ਪ੍ਰਬੰਧਕ ਵੀਰਾਂ ਦੇ ਸਹਿਯੋਗ ਦਾ ਸਦਕਾ ਗੁਰਸਿੱਖਾਂ ਦੇ ਦਰਸ਼ਨ ਦੀਦਾਰ, ਸੰਗਤਾਂ ਦੇ ਗੁਰੂ ਕੇ ਦਰਸ਼ਨ ਹੋਏ ਨੇ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਭੁੱਲ ਚੁੱਕ ਦੀ ਖਿਮਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।